ਸਤਿਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸਾਜਨਵਾਦੀ ਹੋਈ ਗੁਰੂ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਵੱਡਿਆਂ ਭਾਗਾਂ ਦਾ ਸਦਕਾ ਹੈ ਨਾਮ ਅਭਿਆਸ ਸਮਾਜ ਦਾ ਸੱਤਵਾਂ ਪਵਿੱਤਰ ਦਿਹਾੜਾ ਭਾਵ ਸਤਵੀਂ ਭੂਮਿਕਾ ਦੇ ਵਿੱਚ ਸਥਿਤ ਹੋਣ ਦਾ ਅੱਜ ਇਹ ਪਵਿੱਤਰ ਸਮਾਪਨ ਪ੍ਰਾਪਤ ਹੋ ਰਿਹਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨ ਦੇ ਵਿੱਚ ਵਾਹਿਗੁਰੂ ਮੰਤਰ ਦਾ ਸਿਮਰਨ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸ੍ਰੀ ਮੁੱਖ ਵਾਕ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਦੀ ਕਥਾ ਉਸ ਤੋਂ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਵਿੱਤਰ ਪਾਠ ਹੁਣ ਇਹ ਪਵਿੱਤਰ ਸ੍ਰੀ ਮੁੱਖ ਵਾਕ ਜੋ ਕੱਲ੍ਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਕੇਸਾਂ ਦਾ ਅਦਬ ਕਾਇਮ ਰੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਸਿੱਖੀ ਨੂੰ ਸਵਾਸਾਂ ਦੇ ਨਾਲ ਨਿਭਾਇਆ ਕੇਸਾਂ ਨਾਲ ਨਿਭਾਇਆ ਖੋਪੜਾ ਭਾਵੇਂ ਆਪਣਾ ਉਤਰਾ ਲਿਆ ਪਰ ਸਿਰ ਦੇ ਕੇਸ ਕਤਲ ਨਹੀਂ ਹੋਣ ਦਿੱਤੇ। ਉਹਨਾਂ ਦਾ ਪਵਿੱਤਰ ਸ਼ਹੀਦੀ ਦਿਨ ਕੱਲ੍ਹ ਸੀ ਉਹਨਾਂ ਦੀ ਪਵਿੱਤਰ ਸ਼ਹੀਦੀ ਚੇਤੇ ਕਰਦਿਆਂ ਕਰਦਿਆਂ ਸਮਾਂ ਗੁਜ਼ਰ ਗਿਆ ਸੀ ਇਹ ਹੁਕਮਨਾਮਾ ਬੇਨਤੀ ਕੀਤੀ ਸੀ ਕਿ ਪੜ੍ਹ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਇਹ ਬਖਸ਼ਿਸ਼ ਦੇ ਨਾਲ ਕੁਛ ਬੇਨਤੀਆਂ ਕੀਤੀਆਂ ਜਾਣਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਚੌਥੇ ਪਾਤਸ਼ਾਹੀ ਦਾ ਇਹ ਪਵਿੱਤਰ ਸ੍ਰੀ ਮੁੱਖ ਵਾਕ ਹੈ ਗੁਰਮੁਖ ਪਿਆਰਿਓ ਸਾਡਾ ਜਿਹੜਾ ਮਨ ਹੈ ਇਹ ਅਸ਼ੁੱਧ ਤੇ ਸ਼ੁੱਧ ਦੋ ਤਰ੍ਹਾਂ ਦਾ ਹੈ। ਅਸ਼ੁੱਧ ਮਨ ਹਰ ਮੌਕੇ ਤੇ ਵਿਖੇ ਵਿਕਾਰਾਂ ਵਿੱਚ ਮਾਇਕੀ ਸੁਭਾਅ ਵਿੱਚ ਜੁੜਵੇਂ ਕਰਕੇ ਇਨ ਮਾਇਆ ਜਗਦੀਸ਼ ਕੁਸਾਈ ਤੁਮਰੇ ਚਰਨ ਵਿਸਾਰੇ ਇਹ ਮਾਇਆ ਜਿਤ ਹਰ ਵਿਸਰਿਆ ਮੋਹ ਜਾਂ ਭਾਵ ਦੂਜਾ ਲਾਇਆ ਸਬੰਧੀਆਂ ਧੀਆਂ ਪੁੱਤਰਾਂ ਦਾ ਮੋਹ ਦਵੈਤ ਭਾਵ ਮਨ ਵਿੱਚ ਜਿਸ ਕਰਕੇ ਪੈਦਾ ਹੋਵੇ ਤੇ ਪਰਮੇਸ਼ਰ ਨਾਲੋਂ ਲਿਵ ਟੁੱਟ ਜਾਵੇ ਔਰ ਇਹ ਮਨ ਮੋਹ ਮਮਤਾ ਦੇ ਜਾਲ ਵਿੱਚ ਵਿਸ਼ੇ ਵਿਕਾਰਾਂ ਵਿੱਚ ਸੰਕਲਪਾਂ ਵਿਕਲਪਾਂ ਵਿੱਚ ਖੁਰਨਿਆਂ ਦੇ ਵਿੱਚ ਉਤਰਾਅ ਚੜਾਅ ਦੇ ਵਿੱਚ ਪਿਆ ਰਹਿੰਦਾ ਹੈ ਉਹ ਅਸ਼ੁੱਧ ਮਨ ਹੈ ਅਪਵਿੱਤਰ ਮਨ ਹੈ ਕੱਚਾ ਮਨ ਹੈ। ਜਿਹਨਾਂ ਗੁਰੂ ਕੇ ਪਿਆਰਿਆਂ ਦਾ ਮਨ ਪਵਿੱਤਰ ਹੋ ਚੁੱਕਾ ਹੈ ਸ਼ੁੱਧ ਹੋ ਚੁੱਕਾ ਹੈ ਉਹਨਾਂ ਦਾ ਨਾਮ ਬ੍ਰਹਮ ਗਿਆਨੀ ਜੀਵਨ ਮੁਕਤ ਗੁਰਮੁਖ ਗੁਰਸਿੱਖ ਸਾਧ ਸੰਤ ਉਹਨਾਂ ਦਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ। ਇਹ ਜੋ ਸਾਡਾ ਅਸ਼ੁੱਧ ਮਨ ਹੈ ਇਹ ਬੜਾ ਭਾਰੀ ਚੰਚਲ ਹੈ ਇਸ ਨੂੰ ਰੋਕਣਾ ਬੜਾ ਕਠਿਨ ਹੈ ਇਸ ਤੇ ਰੋਕੇ ਤੋਂ ਬਿਨਾਂ ਚੁਰਾਸੀ ਦਾ ਗੇੜਾ ਨਹੀਂ ਕੱਟਿਆ ਜਾਣਾ ਇਸ ਤੇ ਰੁਕਣ ਤੋਂ ਬਿਨਾਂ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸਾਨੂੰ ਸਾਖਿਆਤ ਨਹੀਂ ਹੋਣਾ। ਇਸ ਵਾਸਤੇ ਜਦੋਂ ਤੋਂ ਲੈ ਕੇ ਸ੍ਰਿਸ਼ਟੀ ਬਣੀ ਤਦੋਂ ਤੋਂ ਲੈ ਕੇ ਦਾਨੇ ਸਿਆਣੇ ਆਦਮੀ ਇਸ ਮਨ ਨੂੰ ਰੋਕਣ ਦੇ ਯਤਨ ਵਿੱਚ ਰਹੇ ਜਿਨ੍ਹਾਂ ਜਿਨ੍ਹਾਂ ਦਾ ਮਨ ਰੁਕ ਗਿਆ ਮਨ ਤੇ ਕਾਬੂ ਪਾ ਲਿਆ ਉਹਨਾਂ ਨੇ ਸਭ ਸੰਸਾਰ ਤੇ ਜਿੱਤ ਪ੍ਰਾਪਤ ਕਰ ਲਈ। ਹਜ਼ੂਰ ਦੇ ਸ੍ਰੀ ਮੁੱਖ ਵਾਕ ਹਨ ਮਨ ਜਿੱਤਾ ਜਗ ਜੀਤ ਮਨ ਦੇ ਜਿੱਤਣੇ ਕਰਕੇ ਸਭ ਸੰਸਾਰ ਤੇ ਫਤਿਹ ਉਹਨਾਂ ਗੁਰੂ ਕੇ ਪਿਆਰਿਆਂ ਨੇ ਪ੍ਰਾਪਤ ਕਰ ਲਈ। ਫਾਹੇ ਕਾਟੇ ਮਿਟੇ ਗਵਨ ਫਤਿਹ ਭਾਈ ਮਨ ਜੀਤ ਜੰਮਣ ਮਨ ਦੇ ਫਾਹੇ ਕੱਟੇ ਗਏ ਚੁਰਾਸੀ ਦਾ ਗੇੜਾ ਉਹਨਾਂ ਦਾ ਮਿਟ ਗਿਆ ਮਨ ਨੂੰ ਜਿੱਤਣੇ ਕਰਕੇ ਸਭ ਸੰਸਾਰ ਤੇ ਫਤਿਹ ਉਹਨਾਂ ਗੁਰੂ ਕੇ ਪਿਆਰਿਆਂ ਨੇ ਪਾ ਲਈ ਹੈ। ਇਸ ਮਨ ਦੀ ਚੰਚਲਤਾ ਕਿੰਨੀ ਵੱਡੀ ਭਾਰੀ ਹੈ ਉਹ ਕਹਿਣ ਤੋਂ ਪਰੇ ਹੈ ਜਿਵੇਂ ਨਿਸ਼ਾਨ ਸਾਹਿਬ ਦਾ ਫਰਲਾ ਹਵਾ ਦੇ ਨਾਲ ਹਰ ਮੌਕੇ ਹਿਲਦਾ ਰਹਿੰਦਾ ਹੈ ਜਿਵੇਂ ਪਿੱਪਲ ਦੇ ਛੋਟੇ ਪੱਤੇ ਹਰ ਮੌਕੇ ਤੇ ਹਿਲਦੇ ਰਹਿੰਦੇ ਹਨ ਜਿਵੇਂ ਦੀਵੇ ਦੀ ਲਾਟ ਇੱਕ ਰਾਤ ਨਹੀਂ ਰਹਿੰਦੀ ਹਿਲਦੀ ਜੁਲਦੀ ਰਹਿੰਦੀ ਹੈ ਜਿਵੇਂ ਕੱਛੂ ਆਪਣੀ ਸਰੀਰ ਨੂੰ ਕਦੇ ਅੰਦਰ ਕਦੇ ਬਾਹਰ ਕਰਦਾ ਹੈ ਜਿਵੇਂ ਧੂਤ ਦੀ ਅੱਗ ਸਵਾਸ ਲੈਣ ਤੋਂ ਬਾਹਰ ਨੂੰ ਪ੍ਰਗਟ ਹੁੰਦੀ ਹੈ ਤੇ ਸਵਾਸ ਅੰਦਰ ਨੂੰ ਜਾਣ ਤੋਂ ਉਹ ਬੁੱਝ ਜਾਂਦੀ ਹੈ। ਇਸੇ ਤਰ੍ਹਾਂ ਗੋਲੀ ਇੱਕ ਤਿੰਨ ਦਿਨ ਨਿਸ਼ਾਨੇ ਤੇ ਪਹੁੰਚ ਗਈ ਹੈ ਮਨ ਉਸ ਤੋਂ ਵੀ ਵੱਡਾ ਭਾਰੀ ਚੰਚਲ ਹੈ ਸੋ ਇੱਕ ਸੈਕਿੰਡ ਦੇ ਵਿੱਚ ਹਜ਼ਾਰਾਂ ਮੀਲ ਸੂਰਜ ਦੀਆਂ ਕਿਰਨਾਂ ਆਕਾਸ਼ ਵਿੱਚ ਦੌੜਦੀਆਂ ਹਨ ਮਨ ਉਹਨਾਂ ਕਿਰਨਾਂ ਨਾਲ ਤੇਜ਼ੀ ਦੇ ਨਾਲ ਦੌੜਦਾ ਹੈ। ਛਿਣ ਕਾਲ ਦੇ ਵਿੱਚ ਕਬਰੋਂ ਜੀਅੜਾ ਊਬ ਚੜ੍ਹਤ ਹੈ ਕਬਰੋਂ ਜਾਏ ਪਿਆਲੇ ਲੋਭੀ ਜੀਅੜਾ ਖਿਰਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ ਪਗਾਂ ਬਿਨ ਹੁਰੀਆ ਮਾਰਤਾ ਬਦਲੇ ਬਿਨ ਖਿੜ ਖਿੜ ਹਾਸਤਾ ਬਿਨਾਂ ਪੈਰਾਂ ਪ੍ਰਤੱਖ ਪੈਰਾਂ ਤੋਂ ਸੰਕਲਪਾਂ ਵਿਕਲਪਾਂ ਦੀਆਂ ਵੱਡੀਆਂ ਵੱਡੀਆਂ ਛਾਲਾਂ ਮਾਰਦਾ ਦੇਸ਼ ਵਿੱਚ ਕੀ ਪ੍ਰਦੇਸ਼ ਵਿੱਚ ਵੀ ਜੇ ਕਦੇ ਪਹੁੰਚਿਆ ਹੋਵੇ ਤਾਂ ਚਾਟੀ ਸੰਗਤ ਵਿੱਚ ਬੈਠਾ ਹੋਇਆ ਵੀ ਸੈਕਿੰਡ ਦੇ ਵਿੱਚ ਉੱਥੇ ਜਾ ਪਹੁੰਚਦਾ ਹੈ ਫਿਰ ਮੁੜਨ ਤੋਂ ਚੱਟ ਇੱਥੇ ਆ ਜਾਂਦਾ ਫਿਰ ਦੂਜੇ ਪਾਸੇ ਵੱਲ ਨੂੰ ਚਲਾ ਜਾਂਦਾ ਹੈ। ਬਲਕਿ ਦਿਵ ਭੋਗ ਜਿਹੜੇ ਸਵਰਗ ਆਰਤ ਦੇ ਸੁਣੇ ਹਨ ਕੇਵਲ ਸ਼ਾਸਤਰਾਂ ਰਾਹੀਂ ਜਾਂ ਸਿਆਣਿਆਂ ਰਾਹੀਂ ਉਹ ਭਾਵੇਂ ਉਸੇ ਧੱਕੇ ਨਹੀਂ ਭੋਗੇ ਨਹੀਂ ਮਾਣੇ ਨਹੀਂ ਭਾਵੇਂ ਉਹਨਾਂ ਦੀ ਇੱਛਾ ਲੈ ਕੇ ਕਦੇ ਸਵਰਗ ਵਿੱਚ ਜਾ ਪਹੁੰਚਦਾ ਕਦੇ ਪਤਾਲ ਦੇ ਸ਼ੇਸ਼ ਨਾਗ ਦੇ ਪਾਸੋਂ ਮਣੀਆਂ ਖੋਣ ਜਾ ਪੈਂਦਾ ਹੈ। ਸੋ ਐਸਾ ਇਹ ਮਨ ਇਸ ਦੇ ਬਾਰੇ ਜ਼ਿਕਰ ਕੀਤਾ ਸਿਆਣਿਆਂ ਨੇ ਸੰਕਲਪੋ ਵਿਕਲਪੋ ਹੀ ਮਨਾ ਸੰਕਲਪ ਤੇ ਵਿਕਲਪ ਦਾ ਨਾਮ ਹੀ ਮਨ ਹੈ ਫੁਰਨਾ ਇੱਕ ਰਸ ਨਾਲ ਟਿਕਣ ਵਾਲੀ ਚੀਜ਼ ਸੋ ਇਸ ਨੂੰ ਮਨ ਕਿਹਾ। ਸੋ ਅਥਵਾ ਸਿਆਣੇ ਨੇ ਕਿਹਾ ਹੈ ਕਿ ਜਿਹੜਾ ਸੁਭਾਅ ਹੈ ਇਸ ਦਾ ਨਾਮ ਹੀ ਮਨ ਹੈ ਮਨ ਕਾ ਸੁਭਾਅ। ਪਰ ਕਬੀਰ ਜੀ ਨੇ ਕਿਹਾ ਮਨ ਕਿਸ ਦਾ ਨਾਮ ਹੈ ਸੁਭਾਅ ਦਾ ਨਾਮ ਹੈ। मन का सुभाव मने व्यापी ते जो जहा किसी का सुभाव है सो उस तरह उसकी जिंदगी उसका जीवन अगे गुजरता है। पवित्र सुभाव का नाम संत पुणा ते महात्मा पुणा ते साधु पुणा ते देवता पुणा है। अपवित्र सुभाव का नाम है यह दैंत है, यह कथाई है, यह जालम है, यह दुखदायक है, यह चोर है, ठग है, इस ते मत्थे लगन तो पाप लगते हैं, इसका सुभाव बड़ा बुरा है। सुते सिद्धी फुलों वाले बाग के कोल भी कोई लंघिया जाए भावे ना भी जतन करे फिर भी खुशबू मनो जोरी उदियां नाश्ता में आ पैंदी है। पर एक हड्डे रेड़े के पास से लंघ रहा आदमी उसके चित में कह कि मैं बदबू ना आवे पर वो अपने आप ही आ जाती है। जिहो जिहा किसी का सुभाव है उसके सुभाव का दूसरे से असर अवश्य पै जाता है, क्योंकि साडा सुभाव है साढ़े ते वेखण दा सुन दा पहरन दा ते खाण दा असर बड़ा भारी पैंदा है। जिहो जी संगत प्राप्त हुंदी है उह जिहा सुभाव हरेक आदमी दा बन जाता है। कबीर मन पंखी पहो तदर दह दस्याए जो जैसी संगत मिलाए सो तैसो फल खाए। जिहो जी संगत विच कोई जाके मिलता है उसे प्रकार का वह सुभाव बन तो उसे तरह का दुख से सुख वह फल जरूर मिलता है। इस वास्ते सुभाव का नाम ही मन है। जिन्हें गुरमुख प्यारे ने अपने सुभाव बस में कर लिया है, काबू में कर लिया है, अथवा गुरु के हुक्म अनुसार इस बना लिया है, उसका नाम देवता है, उसका नाम गुरमुख है, उसका नाम सन्मुख है, उसका नाम संत है, साधु है, महात्मा है। जिसका सुभाव अपने काबू में नहीं, ये काम दा संकल्प फुरिया तां ऐसा रुड़िया अपना सारा जप सप दुआ के मूंह काला करा बैठा। निमख काम स्वाद काल तो दिन दुख पावै करी मोह तरंग मान है फिर बहुत बहुत पछतावा है। जे क्रोध आ गया तां क्रोध वाला सुभाव इस तों जदों ना हटिया अपने भैणा भरावां नूं तो अपने संबंधियां ते मित्रां दोस्तां नूं कतल करन तक चला जांदा है। क्रोध ऐसा बुरा है। तो इसे तरह लोभ जी आया हे लोभा लंपट संसर मोरा अंक लहरी कलोन से भावंत जी आ बहु प्रकार अंक पांत बहु डोल से नच मित्र लच इस लच मानव लच मात पिता सब लग्या अकरण क्रोध अखाद खादे असाजे साज समझिया। लोभ का सुभाव बड़ा बुरा। जे ये काबू में नहीं बेकाबू हो गया है तो यह ना खाने वाली चीजा खिला दिता, ना करने वाले काम करा दिता, ना पहन वाली चीजा पहरा दिता, अपने इष्ट देव से भी भरोसा नहीं रह जाता, गुरु की गोलकां भन्न तक भी चला जाता है, गुरुद्वारे साहब का पैसा खाने तक भी पहुंच जाता है, तो अपने मित्र दोस्त संबंधियों सब धोखा दे के कतल करने तक भी पहुंच जाता। ऐसा यह लाल बड़ा बुरा है। काबू में ना रहा यह सुभाव जिहड़ा सी। इसे तरह मोह बहुता पैदा हो गया। वड्डे वड्डे राजे दी राणियां गुजर गई तो उन्हां दे नाम की भिक्षा मंगदे असी वेखे राजे। तो इंदूमती इंदूमती का जाप करता फिरदा राजा, उसकी घरवाली इंदूमती गुजर गई है तो भिक्षा मंगता फिरदा इंदूमती इंदूमती कहिंदा कहिंदा। तो यह मोह ने इन्ना अपना प्रबल जिहड़ा सी सुभाव अपना वरता के विखा दिता। इसे तरह हंकार दे विच आ के बंदा भुल ही गया परमेश्वर नूं, अपना आप भी भुल गया, अपने आप को रब कह लग गया। हरनाश कहिंदा जले हरनाश थले हरनाश, तो ताइए दुष्ट कहाया हरनाश दुष्ट हर मारिया। इस अहंकार ने मनुख नूं दुष्ट बना दिता। अहंकारियां निंदकां पिट दे नाम देव मुख लाया। तो इस प्रकार रावण की बुरी हालत की, मूर्ख रावण क्या ले गया। इस वास्ते यह सुभाव प्रबंध जिन्हां विच वरतदे हन उही दुष्ट हैं, उही दैंत हैं, उही मूर्ख हैं, उही पापी हैं, उही माड़े हैं। जिन्होंने इन्हों सुभावों से काबू पा लिया है तो उन्होंने नाम भगत है, उन्होंने नाम गुरसिख है, गुरमुख है। इस वास्ते सुभाव अनुसार ही किसी को चंगा से माड़ा कहा जा सकता। तो जिहड़ा जिस तरह का सुभाव है उस तरह की करनी होगी, कमाई होगी, रहनी होगी, जीवन उस तरह का होगा। माड़े जीवन वाले दैंत कहा जाता, दैंत से भी अखरी अर्थ करिए ता दया का अंत, जिस दया नहीं, दैंत के अंदर दया नहीं कभी होगी, हरेक को मार के खाई पी जाएगा। इस वास्ते दैंत उन्हों का नाम है। तो इस वास्ते तो यह जिहो जिहा किसी का सुभाव, वह जी किसी की जिंदगी, जिहो जिहा किसी का जीवन, वह जि उसका नाम पै जाता। इस वास्ते तो गरीब नवाज सच्चे पातशाह जी ने साडे ते कृपा की, आग्ञा की है कि गुरमुख प्यारे अपने मन में वस विच करो, अपने सुभाव अपने अधीन करो, ਸੁਭਾਅ ਤੁਹਾਡੇ ਤੇ ਪ੍ਰਬਲ ਨਾ ਪਵੇ, ਸੁਭਾਅ ਨੂੰ ਆਪਣੇ ਅਨੁਸਾਰ ਚਲਾਓ, ਆਪਣੇ ਅਨੁਸਾਰ ਵੀ ਨਹੀਂ ਇਸ ਸੁਭਾਅ ਨੂੰ ਗੁਰੂ ਕੀ ਆਗਿਆ ਦੇ ਅਨੁਸਾਰ ਚਲਾਓ। ਔਰ ਗੁਰੂ ਕੀ ਆਗਿਆ ਦੇ ਅਨੁਸਾਰ ਚਲਾਉਣ ਵਾਸਤੇ ਗੁਰਮੁਖਾਂ ਨੇ ਸ਼ਬਦ ਦੀ ਓਚ ਮਨ ਚ ਰੱਖੀ ਹੈ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਤੇ ਲਾ ਲਾ ਕੇ ਇਹਨੂੰ ਪਰਖਿਆ, ਇਹ ਮਨ ਠੀਕ ਹੈ, ਗੁਰੂ ਕੇ ਹੁਕਮ ਅਨੁਸਾਰ ਹੈ, ਗੁਰੂ ਕੀ ਆਗਿਆ ਚੱਲਦਾ ਹੈ ਕਿ ਨਹੀਂ। ਜੇ ਗੁਰੂ ਕੀ ਆਗਿਆ ਅਨੁਸਾਰ ਨਹੀਂ ਚੱਲਦਾ ਤਾਂ ਫਿਰ ਇਸ ਤੇ ਮੰਦੇ ਸੁਭਾਅ ਨੂੰ ਗੁਰੂ ਕੇ ਪਿਆਰੇ ਮਾਰਦੇ ਹਨ। ਉਹ ਜਿਹੜਾ ਮਾਰਿਆ ਹੋਇਆ ਮਨ, ਉਹ ਸੋਧਿਆ ਹੋਇਆ ਮਨ, ਉਹ ਪਵਿੱਤਰ ਮਨ ਜਿਹੜਾ ਹੈ ਉਸ ਦਾ ਨਾਮ ਹੈ ਮਨ ਤੋਂ ਜੋਤ ਸਰੂਪ ਹੈ, ਉਹ ਜੋਤ ਸਰੂਪ ਬਣ ਜਾਂਦਾ, ਵਾਹਿਗੁਰੂ ਦਾ ਰੂਪ ਹੀ ਬਣ ਜਾਂਦਾ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼ ਜਾਂ ਕਾਗਜ਼ ਪਰ ਮਿਟਾ ਨਾ ਮਨਸ, ਇਹ ਰੱਬ ਦੀ ਅੰਸ਼ ਹੈ। ਸੋ ਇਸ ਨੂੰ ਮਾਇਆ ਲੱਗ ਗਈ ਭਰਮ ਭੁਲਾਣੀ, ਮਾਇਆ ਲੱਗ ਗਈ ਤਾਂ ਇਹ ਭਰਮ ਕਰਕੇ ਭੁੱਲਣ ਵਿੱਚ ਆ ਗਿਆ ਸੀ, ਪਰ ਜਦੋਂ ਮਾਇਕੀ ਸੁਭਾਅ ਸਾਰਾ ਹੀ ਤਿਆਗ ਦਿੱਤਾ, ਮਾਇਕੀ ਸੁਭਾਅ ਨਹੀਂ ਰਹਿ ਗਿਆ, ਤਾਂ ਫਿਰ ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਜਦੋਂ ਗੁਰੂ ਕੀ ਮਤ ਸਿੱਖਿਆ ਨੂੰ ਗ੍ਰਹਿਣ ਕੀਤਾ ਤਾਂ ਵੇਖ ਲਿਆ ਕਿ ਪਰਮੇਸ਼ਰ ਮੇਰੇ ਨਾਲ ਹੈ, ਫਿਰ ਉਸ ਆਨੰਦ ਨੂੰ ਮਾਨਣ ਲੱਗ ਪੈਂਦਾ ਹੈ। ਸੋ ਗੁਰੂ ਪਿਆਰਿਓ, ਮਨ ਇੱਕ ਪੰਛੀ ਵਰਗਾ ਹੈ, ਪੰਛੀ ਦੇ ਦੋ ਖੰਭ ਹੁੰਦੇ ਨੇ, ਇਹਦੇ ਵੀ ਦੋ ਖੰਭ ਨੇ, ਇੱਕ ਸੰਕਲਪ ਤੇ ਇੱਕ ਵਿਕਲਪ, ਇਹਨਾਂ ਨਾਲ ਇਹ ਉਡਾਰੀਆਂ ਮਾਰਦਾ ਹੈ। ਪੰਛੀ ਜਿਹੋ ਜਿਹੀ ਬਿਰਛ ਦੀ ਸੰਗਤ ਕਰਦਾ ਹੈ ਸੋ ਉਹ ਜਿਹਾ ਨੂੰ ਫਲ ਮਿਲਦਾ ਹੈ, ਇਸੇ ਤਰ੍ਹਾਂ ਇਹ ਮਨ ਰੂਪੀ ਪੰਛੀ ਜਿਸ ਪ੍ਰਕਾਰ ਦੀ ਸੰਗਤ ਕਰਦਾ ਉਹ ਜਿਹਾ ਨੂੰ ਸੁੱਖ ਤੇ ਦੁੱਖ ਅੱਗੋਂ ਮਿਲਦਾ ਹੈ। ਸ਼ਰਾਬੀਆਂ ਨੇ ਪਾਸ ਕਿਹਾ ਸ਼ਰਾਬੀ ਬਣੇਗਾ, ਪੱਠੀ ਚਾਲੂ ਪਗੜੀ ਗਈ ਜੇ ਸ਼ਰਾਬ ਪੀਂਦੇ ਪਗੜੇਗਾ, ਉਸ ਨੇ ਜਿੱਥੇ ਦੂਜਿਆਂ ਨੂੰ ਕੁੱਟਿਆ ਇਹ ਕੋਲ ਬੈਠਾ ਨੂੰ ਕੁੱਟਿਆ ਗਿਆ। ਸੰਗ ਕੁਸੰਗੀ ਬੈਠਦੇ ਤਾਂ ਪੁੱਛਿਆ ਧਰਮ ਰਾਜ, ਜੇ ਕੁਸੰਗੀਆਂ ਨੇ ਕੁਸੰਗਤ ਵਿੱਚ ਕੋਈ ਜਾ ਵੀ ਬੈਠੇ ਤਾਂ ਵੀ ਧਰਮ ਰਾਜ ਨੇ ਪੁੱਛਗਿੱਛ ਕਰ ਲੈਣੀ ਹੈ। ਜੇ ਜੂਏ ਬਾਜਾਂ ਨੇ ਪਾਸ ਕਿਹਾ ਜੂਏ ਬਾਜ ਬਣੇਗਾ, ਵਿਭਚਾਰੀਆਂ ਕੋਲ ਜਾ ਕੇ ਇਹ ਵਿਭਚਾਰੀ ਬਣੇਗਾ, ਇਸ ਵਾਸਤੇ ਫਿਰ ਇਹਨੂੰ ਦੁੱਖ ਮਿਲੇਗਾ ਅੰਤ ਨੂੰ। ਪਰ ਜੇ ਕਿਤੇ ਗੁਰਮੁਖਾਂ ਦਾ ਮਿਲਾਪ ਹੋ ਜਾਵੇ, ਸਤਸੰਗਤ ਦੀ ਪ੍ਰਾਪਤੀ ਹੋ ਜਾਵੇ ਤਾਂ ਇਹ ਮਨ ਸ਼ੁੱਧ ਤੇ ਪਵਿੱਤਰ ਹੋ ਜਾਵੇਗਾ। ਔਗਣ ਤੇ ਪਾਪ ਤੇ ਭੈੜੀਆਂ ਬਾਬੀਆਂ ਤੇ ਬੁਰੀਆਂ ਆਦਤਾਂ ਜੋ ਇਹ ਮੰਦੇ ਸੁਭਾਅ ਹਨ ਉਹਨਾਂ ਦਾ ਤਿਆਗ ਕਰੇਗਾ। ਇਸ ਵਾਸਤੇ ਸੰਗਤ ਵਿੱਚ ਮਿਲਣ ਤੋਂ, ਗੁਰੂ ਕੀ ਪਿਆਰੀ ਸੰਗਤ ਵਿੱਚ ਮਿਲਣ ਤੋਂ ਹੀ ਸਾਡਾ ਜੀਵਨ ਸਫਲਾ, ਮਨ ਪਵਿੱਤਰ ਤੇ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਸੋਚ ਚਿੰਤਾ ਫਿਕਰ ਤੇ ਚੁਰਾਸੀ ਦੇ ਗੇੜੇ ਤੋਂ ਅਸੀਂ ਬਚ ਸਕਦੇ ਹਾਂ। ਇਸ ਮਨ ਨੂੰ ਕਿਵੇਂ ਸੋਧਿਆ ਜਾਵੇ? ਜਿਵੇਂ ਪਾਰਾ ਕੱਚਾ ਹੁੰਦਾ ਹੈ, ਉਸ ਨੂੰ ਸੋਧਦੇ ਨੇ, ਕਹਿੰਦੇ ਮਾਰਿਆ ਇਹ ਪਾਰਾ ਮਾਰਿਆ ਹੋਇਆ ਜਾਂ ਪਾਰਾ ਸੋਧਿਆ ਹੋਇਆ। ਸੋਧਿਆ ਹੋਇਆ ਪਾਰਾ ਬੜਾ ਬੇਕੀਮਤਾ ਬਣ ਜਾਂਦਾ ਹੈ, ਜਿਹੜਾ ਕੱਚਾ ਪਾਰਾ ਹੈ ਉਹਦਾ ਮੁੱਲ ਬਹੁਤ ਥੋੜਾ ਜਿਹਾ ਹੈ, ਪੈਸਾ ਦੋ ਪੈਸੇ ਤੋਲਾ ਜਾਂ ਆਨਾ ਦੋਵਾਂ ਨੇ ਤੋਲਾ ਹੋਵੇਗਾ, ਪਰ ਉਹ ਜਿਹੜਾ ਕੱਚਾ ਪਾਰਾ ਉਂਗਲੀ ਥੱਲੇ ਜੇ ਦਬਾਈਏ ਤਾਂ ਦੱਬਿਆ ਨਹੀਂ ਰਹਿੰਦਾ, ਫਿਰ ਉਹ ਥੋੜ੍ਹੀ ਜਿਹੀ ਗਰਮੀ ਲੱਗਣ ਤੋਂ ਬਹੁਤ ਤੇਜ਼ ਹੋ ਜਾਂਦਾ, ਥੋੜ੍ਹੀ ਜਿਹੀ ਠੰਡ ਲੱਗਣ ਤੋਂ ਚੱਟ ਉਹ ਸੁੰਗੜ ਜਾਂਦਾ, ਇੱਕੋ ਜਿਹਾ ਸੁਭਾਅ ਨਹੀਂ ਉਸਦਾ। ਜੇ ਉਸ ਕੱਚੇ ਪਾਰੇ ਨੂੰ ਕੋਈ ਖਾ ਲਵੇ ਤਾਂ ਉਹ ਅੰਗਾਂ ਅੰਗਾਂ ਵਿੱਚ ਦਰਦ ਹੁੰਦੀ ਰਹਿੰਦੀ ਹੈ ਜਦੋਂ ਤੱਕ ਉਹਦੇ ਸਰੀਰ ਦਾ ਅੰਤ ਨਹੀਂ ਹੁੰਦਾ, ਉਹ ਬੜਾ ਭਾਰੀ ਦੁੱਖ ਦਿੰਦਾ। ਸੋ ਰਸਾਈਆਂ ਦੇ ਪਾਸ ਲਿਜਾ ਕੇ ਉਸ ਪਾਰੇ ਨੂੰ ਸੋਧਿਆ ਜਾਂਦਾ ਹੈ। ਸੋ ਸੋਧਣ ਵਾਸਤੇ ਪਹਿਲਾਂ ਉਹ ਇੱਕ ਹੱਥ ਵਿੱਚ ਸੁਨਹਿਰਾ ਲੈਂਦੇ ਨੇ ਅਤੇ ਇੱਕ ਹੱਥ ਵਿੱਚ ਉਹ ਵੱਟਾ ਲੈਂਦੇ ਨੇ ਪੱਥਰ ਦਾ, ਇੱਕ ਹਰੀ ਜੀ ਬੂਟੀ ਵਿੱਚ ਪਾਈ ਜਾਂਦੀ ਹੈ, ਉਹ ਹਰੀ ਬੂਟੀ ਵਿੱਚ ਪਾ ਕੇ ਸੁਨਹਿਰੇ ਵਿੱਚ ਪਾ ਕੇ ਅਤੇ ਵੱਟੇ ਦੇ ਨਾਲ ਉਸਨੂੰ ਰਗੜਦੇ ਨੇ, ਰਗੜਦਿਆਂ 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 ਜਦੋਂ ਉਹ ਕੇਵਲ ਹਰੀ ਬੂਟੀ ਦਾ ਰੰਗ ਹੀ ਰਹਿ ਜਾਵੇ, ਉਸ ਪਾਰੇ ਨੂੰ ਖਰਲ ਹੋਇਆ ਪਾਰਾ ਕਹਿੰਦੇ ਨੇ ਕਿ ਹੁਣ ਇਹ ਖਰਲ ਹੋ ਗਿਆ। ਫਿਰ ਉਹਨੂੰ ਸੰਪਟ ਦਿੰਦੇ ਨੇ, ਸੰਪਟ ਦੇਣ ਵਾਸਤੇ ਥੱਲੇ ਉਸ 'ਤੇ ਅੱਗ ਬਾਲੀ ਜਾਂਦੀ ਹੈ, ਅੱਗ ਇਸ ਹਿਸਾਬ ਨਾਲ ਬਾਲਦੇ ਨੇ ਕਿ ਉਹ ਪਾਰਾ ਉੱਡ ਨਾ ਜਾਵੇ ਅਤੇ ਪਾਰਾ ਕੱਚਾ ਵੀ ਨਾ ਰਹਿ ਜਾਵੇ ਅਤੇ ਵਜ਼ਨ ਵੀ ਪੂਰਾ ਰਹੇ। ਜਿਹੜਾ ਪਾਰਾ ਕੱਚਾ ਨਾ ਰਹੇ, ਵਜ਼ਨ ਵੀ ਪੂਰਾ ਰਹੇ ਅਤੇ ਉੱਡ ਵੀ ਨਾ ਜਾਵੇ, ਉਹ ਫਿਰ ਸ਼ੁੱਧ ਅਤੇ ਪਵਿੱਤਰ ਸੋਧਿਆ ਹੋਇਆ ਪਾਰਾ ਜਿਹੜਾ ਹੈ ਉਹ ਬੜਾ ਬੇਕੀਮਤਾ ਬਣ ਜਾਂਦਾ ਹੈ। ਜੇ ਉਸ ਨੂੰ ਕੋਈ ਕੱਖ 'ਚ ਲੈ ਕੇ ਛਕਣਾ ਕਰੇ ਤਾਂ ਬੜੀ ਭਾਰੀ ਹਜ਼ਮ ਸ਼ਕਤੀ ਉਹਦੇ ਵਿੱਚ ਆ ਜਾਂਦੀ, ਪਾਚਨ ਸ਼ਕਤੀ ਹਜ਼ਮ ਕਰਨ ਦਾ ਵੱਡੀ ਤੋਂ ਵੱਡੀ ਸਰਾਹ ਸੀ, ਅਤੇ ਨਾਲ ਹਾਥੀ ਜਿੰਨਾ ਬਲ ਉਸ ਦੇ ਵਿੱਚ ਆ ਜਾਂਦਾ, ਹਾਥੀ ਨਾਲੋਂ ਵੀ ਵੱਧ, ਹਾਥੀ ਦਾ ਮੁਕਾਬਲਾ ਕਰਨ ਜਿੰਨਾ ਬਲ ਉਹਦੇ ਵਿੱਚ ਆ ਜਾਂਦਾ। ਇਸੇ ਤਰ੍ਹਾਂ ਜੇ ਉਹ ਕੱਖ 'ਚ ਲੈ ਕੇ ਕਲੀ ਦੇ ਉੱਪਰ ਪਾਈਏ ਤਾਂ ਉਹ ਚਾਂਦੀ ਬਣ ਜਾਂਦੀ ਹੈ, ਅਤੇ ਜੇ ਤਾਂਬੇ 'ਤੇ ਪਾਈਏ ਤਾਂ ਸੋਨਾ ਬਣ ਜਾਂਦਾ, ਐਸਾ ਬੇਕੀਮਤਾ ਪਾਰਾ ਸੋਧਿਆ ਹੋਇਆ ਬਣ ਜਾਂਦਾ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਸਾਡਾ ਮਨ ਕੱਚੇ ਪਾਰੇ ਦੀ ਨਿਆਈ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਇਹ ਦ੍ਰਿਸ਼ਟਾਂਤ ਦਿੱਤਾ ਅਤੇ ਅਲੰਕਾਰ ਉਹਨਾਂ ਨੇ ਇਹ ਸੁਣਾ ਸੁਣਾਇਆ। ਸੋ ਇਹ ਕੱਚਾ ਮਨ ਕੱਚੇ ਪਾਰੇ ਦੀ ਨਿਆਈ ਹੈ, ਕੱਚਾ ਮਨ ਇਸ 'ਤੇ ਕਚਿਆਈ ਹੈ। ਇਹ ਕਦੇ ਕਿਸੇ ਕਬਰ ਨੂੰ, ਕਿਸੇ ਮੜੀ ਨੂੰ, ਕਿਸੇ ਧੂਤ ਪ੍ਰੇਤ ਨੂੰ, ਕਿਸੇ ਜੰਤਰੀ ਮੰਤਰੀ ਨੂੰ ਜੋ ਵੀ ਆਇਆ, ਸੋ ਉਹਦੇ ਵੱਲ ਇਹ ਲੱਗ ਜਾਂਦਾ ਇੱਕ ਦ੍ਰਿੜਤਾ ਅਤੇ ਭਰੋਸਾ ਅਤੇ ਨਿਸ਼ਚਾ ਮਨ ਵਿੱਚ ਨਹੀਂ। ਸੋ ਇਹ ਕੱਚਾ ਪਾਰਾ ਵਿਸ਼ੇ ਵਿਕਾਰਾਂ ਨੂੰ ਕਚਿਆਈ ਹੈ ਜਿਸ ਦੇ ਵਿੱਚ। ਸੋ ਕੱਚੇ ਪਾਰੇ ਦਾ ਮੁੱਲ ਜਿਵੇਂ ਦੋ ਪੈਸੇ ਦੱਸਿਆ ਹੈ, ਇਸੇ ਤਰ੍ਹਾਂ ਇਸ ਦੀ ਕੁਸੰਗਤ ਕਰਕੇ ਸਰੀਰ ਦਾ ਮੁੱਲ ਵੀ ਦੋ ਪੈਸੇ ਹੀ ਹੈ। ایک جمنا تے ایک مرنا، پھر جم پینا پھر مر جانا، پھر جم پینا پھر مر جانا، چراسی کے گیڑے چ پی رہنا جمن تے مرن اس کا مل ہے۔ تو کچے پارے نو کھا کے جنہیں ساری زندگی تک وہ درد سہیڑ لینا ہے گوڑا آدمی، اسی طرح ایسے وشی وشئی تے وکاری تے کچے من والے بھی سنگت کرن تو سو خالصا جی اویدیا دیا دردا ہوندیاں رہن، سوگ چنتا فکر ہر موقع تے ٹہندیاں کرا تے آواگاؤن تے وشی وکار من پیڑت رہے گا۔ تو یہ بڑا پاری دکھ لگ جاتا ہے پار زندگی۔ پھر اسی طرح کچا پارا جڑا ہے تو یہ انگلی تھلے جن دبایا نہیں رہتا، یہ کچے آدمی کا من گرو کی مریادا روپی انگلی تھلے نہیں رہے گا، مریادا انسار نہیں چلے گا، مریادا توڑ دے گا، نہیں مریادا رکھنی دیس پرائیاں چنیا ماوا بھائی تیاں جانن کی، ہت پرا نانکا وہ سور اس گائے کی، گرمکھ نام دان اسنان یہاں مریادا توڑ دینا ہے۔ تو وہ من متی بن جا نگرا ہو جاتا ہے، گرو دھارن کیا ہی نہیں، من مرضی کر لگ پہ ہے، تو من مرضی کرنے والا من متی ہی چراسی کے گیڑے انتر پہ ہے۔ اس واسطے جہاں مریادا نہیں آتا یہ کچا پارا ورگا من ہے، پر اس کو سدھن واسطے خرن کرنے واسطے تو گرمکھ پیارے یتن کرتے ہیں۔ تو نشچا روپی سنہرا پہلے لینا، نشچا روپی سنہرا، جی سنہرا نہیں پاس ہوا تو کچے پارے میں کوئی خرن کبھی کرے گا، کر ہی نہیں سکتا جنہ مرضی یتن کرے۔ اس واسطے پہلے نشچا ہونا چاہیے، جس کا نشچا ہی نہیں گرو گرنتھ صاحب سے پرپکش بجا سنگت سے نشچا ہی نہیں، وہ جو مرضی کری جائے، تیرتھ یاترا کرے، جل تارے کرے، دھونیاں تو رہے، جو مرضی کرے، سب ویرتھ پروسہ ہی نہیں جدو۔ اس واسطے نشچا ہونا بڑا بھاری ضروری ہے، نشچا روپی سنہرا پاس ہوے، دڑھتا ہوے، من پرپکتا ہوے، تو پھر ابھیاس روپی وٹا کون ہوے، وٹے بنا بھی خر نہیں ہو سکتا یہ جڑا پارا ہے۔ تو نال بوٹی ہری کہڑی پاؤنی ہے، من ہرے پرے کرنے والی گرو کی باڑی روپی بوٹی بچ پاؤنی ہے، نشچے سنہرے دے وچ کچے من روپی پارے نو پا کے گرو کی باڑی روپی بوٹی پا کے ابھیاس روپی وٹے نال مڑ مڑ رگڑنا ہے، جی رگڑیا نہ جائے تو خر نہیں ہونا پارے نے، یہ مڑ مڑ کے باڑی کا ابھیاس نہیں، نت نیم نہیں، واحگرو منتر کا سمرن سواس واس نہیں، گرو منتر کا ابھیاس نہیں، گرو کی باڑی کا پاٹھ نہیں، کیرتن نہیں، کتھا نہیں، وچار نہیں، تو پھر من نے خر نہیں ہونا۔ اس واسطے مڑ مڑ کے ابھیاس کرنا، گرم پیارے اٹھے پہر سمرن جٹ جاتے ہیں، لک بن کے لگ پہ اس پاس ون، جہاں کام کرنا ہی پینا ہے، اج تو سو جنم تو بعد بھی کرنا پینا ہے، چوراسی لاکھ جون تو بعد بھی کرنا پینا ہے، کروڑا وریاں تو بعد بھی کرنا پینا ہے۔ سیاح آدمی سوچ لے گا جہاں کام کیتے تو میرا چھٹکارا نہیں، اخیر کرنا ہی پینا، وہ پہلے کر لیں، کہ جہاں کرنا ہی پینا وہ پہلے ہی کرنا۔ اسی طرح گرمت پیارے کہہ رہے کہ جب اس من پوتر بنا ہی پینا، سوچنا ہی پینا، تو اسی جنم چ پہلے اسی پاس کا ہی کام نبیڑ لیے، اگر لک بن کے لگ پہ رہے، نشچے کے سہت ہو کے باڑی کی بوٹی پا کے تارا کچا من پا کے ابھیاس روپی بچے رگڑ دین، بڑا جاپ کرتے ہیں، سواس سواس اچھی اچھی سمن کرتے ہیں، آ کیرتن کرنے والے گرمکھ کم شہبر لاؤنے ہیں، واہگرو 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 واہگرو، مڑ مڑ کے مڑ مڑ کے یہ ابھیاس روپی بچے رگڑنا ہے، چنگی طرح رگڑ رگڑ کے جب کیول باڑی کا رنگ ہی رہ جائے، من کا سبھاؤ مٹ جائے، وہ نام خر کیتا ہوا پارا، وہ گرمکھ کا جیون ہے، میں گربانی آدھار ہے، گربانی لاگ رہا ہوں، سن آسرا گرو کی باڑی کا، اسی لگے ہی گرو کی باڑی کے پن سن سنا رے ہیں، ایسا جیون گرو پیارے کا بن جانا، اٹھے پہر ایک تین منے نے حکم اپار۔ تو یہ من روپی پارے نے چنگی طرح خرن کر لیا ہے گرمکھ پیارے نے، پھر سمپٹ دے ہیں کام کروت مو مو ہنکار دیا لکڑا بنا کے گرو کی سکھا روپی سلائی لا کے، تو پھر تپ کی اگنی بالتے ہیں، تپ کی اگنی دے کام بھی سار دیتا، کروت بھی سار دیتا، لوگ مو ہنکار بھی سار دیتا، پگتی کی گرمائش پیدا کر دیتی، پگتی کی گرمائش پیدا کرنے تو پارا اڈنا جائے، اڈنا کہڑا جہاں دب بھوگا کی اچھا ہونی، سرگ چلے جائے گی تو اتنے بڑی بھاری پچھیاں مل گیا، وہاں کے ناچ سنہری مندر سے بڑا سکھ مل گیا، سرگ کی پراپتی کر لیے، نہیں یہ بھی اچھا من چ نہیں رہی، برہم لوک تک کے بھوگ کان کے رشتہ بھی نہیں آئی، جان کے تیاگ دیتے گرو کے پیارے نے، اس واسطے اڈ نہیں گیا پارا، تو کچا نہ رہ جائے، سو ساتھ بھی وشے واسنا نہ رہ جائے، ایسے رہ جائے، میں وکار بھوگا، میں بڑا پاری حاکم بنا، بڑا حکم چلاوا، مایا بہت ہی میرے پاس آئے، میری کبتا جس وڈیائی سے اکما ہوئے، نہیں راج نہ چاہو منت نہ چاہو من پریت چرن کبلار، ਇਸ ਅਵਸਰ ਪ੍ਰਾਪਤ ਹੋ ਜਾਂਦੇ ਨੇ। ਮਨ ਰੂਪੀ ਪਾਰਾ ਕੱਚਾ ਨਹੀਂ ਰਹਿ ਗਿਆ ਤੇ ਵਜਨ ਵੀ ਪੂਰਾ ਰਹੇ, ਵਜਨ ਕਿਹੜਾ ਭਰੋਸਾ ਅਭਿਆਸ ਤੇ ਨਿਸ਼ਚਾ ਇਹ ਵੀ ਪੂਰਾ ਰਹੇ, ਫਰਕ ਨਾ ਪੈ ਜਾਵੇ, ਵਿਰਾਗ ਵੀ ਪੂਰਾ ਰਹੇ। ਜਦੋਂ ਐਸਾ ਮਨ ਦਾ ਸੁਭਾਅ ਬਣ ਜਾਵੇਗਾ ਤਾਂ ਇਹ ਸ਼ੁੱਧ ਹੋਏ ਪਾਰੇ ਦੁਨੀਆਂ ਸ਼ੁੱਧ ਤੇ ਪਵਿੱਤਰ ਮਨ ਹੈ, ਪਵਿੱਤਰ ਮਨ ਵਾਲੇ ਦਾ ਨਾਮ ਬ੍ਰਹਮ ਗਿਆਨੀ ਹੈ, ਸਾਧ ਹੈ, ਗੁਰਮੁਖ ਹੈ। ਸੋ ਐਸੇ ਜਿਹੜੇ ਗੁਰਮੁਖ ਹਨ ਉਹਨਾਂ ਦੀ ਸੰਗਤ ਜੇ ਕੋਈ ਕਰ ਲਵੇ, ਜਿਵੇਂ ਕੱਖ ਖਾਣ ਤੋਂ ਪਾਰਾ ਖਾਣ ਤੋਂ ਬੜੀ ਹਦਮ ਸ਼ਕਤੀ ਆ ਜਾਂਦੀ ਹੈ, ਐਸੇ ਬ੍ਰਹਮ ਗਿਆਨੀਆਂ ਦੀ ਸੰਗਤ ਕਰਨ ਤੋਂ ਜਨਮ ਸ਼ਕਤੀ ਬੜੀ ਆ ਜਾਂਦੀ ਹੈ। ਭਾਵੇਂ ਰਿੱਧੀਆਂ ਕੋਲ ਆ ਜਾਣ, ਸਿੱਧੀਆਂ ਆ ਜਾਣ, ਕਰਾਮਾਤਾਂ ਆ ਜਾਣ, ਪ੍ਰਜਾਮਤਾ ਆ ਜਾਵੇ, ਰੱਬ ਦਾ ਪਿਆਰਾ ਪ੍ਰਗਟ ਕਰਕੇ ਨਹੀਂ ਕਿਸੇ ਨੂੰ ਦੱਸਦਾ, ਗੱਲ ਹੀ ਨਹੀਂ ਮੂੰਹੋਂ ਕੱਢਦਾ, ਮੂੰਹੋਂ ਗੱਲ ਨਾ ਨਿਕਲੇ, ਗੱਲ ਹੀ ਨਹੀਂ ਮੂੰਹੋਂ ਨਿਕਲਦੀ। ਹੁਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੇ ਦੇ। ਸੋ ਜਿਵੇਂ ਜਿਵੇਂ ਸਮੁੰਦਰ ਵਿੱਚ ਬਹੁਤਾ ਪਾਣੀ ਪੈਂਦਾ, ਉਹ ਤਿੰਨੇ ਤਿੰਨੇ ਕਹਿੰਦਾ ਹੋਰ ਪਵੇ ਹੋਰ ਪਵੇ, ਇਸ ਤਰ੍ਹਾਂ ਗੁਰਮੁਖ ਦਾ ਹਿਰਦਾ ਤਿੰਨ ਤਿੰਨ ਗੰਭੀਰ ਬਣਦਾ ਜਾਵੇ, ਮੂੰਹਦਾ ਹੁੰਦਾ ਜਾਵੇਗਾ, ਸਮੁੰਦਰ ਵਰਗਾ ਹਿਰਦਾ ਹੋਵੇਗਾ। ਸੋ ਕਦੇ ਵੀ ਗੁਰੂ ਕੇ ਪਿਆਰੇ ਜਿਹੜਾ ਖਾਲੀ ਘੜਾ ਹੋਵੇ ਤਾਂ ਬੋਲਦਾ, ਭਰਿਆ ਨਹੀਂ ਬੋਲਦਾ। ਗੁਰਮੁਖ ਜੇ ਤਾਂ ਖਾਲੀ ਮਨ ਵਾਲੇ ਹੋਣ ਤਾਂ ਕਈ ਤਰ੍ਹਾਂ ਦੇ ਰੌਲੇ ਪਾਉਣ, ਅਸੀਂ ਰੱਬ ਰੂਪ ਬਣ ਗਏ, ਅਸੀਂ ਬ੍ਰਹਮ ਗਿਆਨੀ ਬਣ ਗਏ, ਅਸੀਂ ਬਲਕਿ ਗੁਰੂ ਰੂਪ ਆ ਆਓ ਸਾਡੇ ਕੋਲ ਉਪਦੇਸ਼ ਲਓ ਮੱਥੇ ਟੇਕੋ। ਨਹੀਂ ਨਹੀਂ, ਉਹ ਭਰੇ ਹੋਏ ਭਾਂਡੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਸਿਮਰਨ ਜੁੜੇ ਰਹਿੰਦੇ ਨੇ ਤੇ ਕੜਾ ਮਾਰ ਤੇ ਸ਼ਕਤੀ ਨਹੀਂ ਵਿਖਾਉਂਦੇ, ਹਜ਼ਾਰਾਂ ਅੱਖਾਂ ਵੀ ਜਰਦੇ ਨੇ। ਕਹੋ ਨਾਨਕ ਅਜਰ ਜਿਨ ਜਰਿਆ ਇਸ ਹੀ ਕੌ ਬਣਿਆ ਹੋਏ। ਸੋ ਇਹ ਹਜ਼ਮ ਸ਼ਕਤੀ ਹੋ ਗਈ, ਫਿਰ ਹਾਥੀ ਨਾਲ ਮੁਕਾਬਲਾ ਕਰਨ ਦਾ ਬਲ, ਕਾਲ ਰੂਪੀ ਹਾਥੀ ਦਾ ਮੁਕਾਬਲਾ ਕਰਨ ਦਾ ਬਲ ਆ ਜਾਂਦਾ। ਗੁਰਮੁਖ ਪਿਆਰੇ ਵਿੱਚ ਉਹਨਾਂ ਨੂੰ ਕਾਲ ਨਹੀਂ ਧੋ ਸਕਦਾ, ਕਾਲ ਨਹੀਂ ਮਾਰ ਸਕਦਾ। ਤੇ ਫਿਰ ਕਲੀ ਤੇ ਜੇ ਥੋੜਾ ਜੇ ਉਹ ਪਾਰਿਆ ਸੋਧਿਆ ਪਾਈਏ ਤਾਂ ਚਾਂਦੀ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਉਪਾਸਕ ਲੋਕ ਨੇ, ਉਪਾਸਨਾ ਕਰਨ ਵਾਲੇ, ਉਹ ਐਸੇ ਬ੍ਰਹਮ ਗਿਆਨੀਆਂ ਨੂੰ ਸੰਗਤ ਕਰ ਲੈਣ ਤਾਂ ਉਹਨਾਂ ਨੂੰ ਇਸ ਦੇਵ ਦੀ ਪ੍ਰਾਪਤੀ ਰੂਪੀ ਚਾਂਦੀ ਪ੍ਰਾਪਤ ਹੋ ਜਾਂਦੀ, ਚਾਂਦੀ ਬਣ ਜਾਂਦੀ ਹੈ, ਇਸ ਦੇਵ ਦੀ ਪ੍ਰਾਪਤੀ ਹੋ ਜਾਂਦੀ ਹੈ। ਤਾਂਬੇ ਦੀ ਨਿਆਈ ਉੱਤਮ ਅਧਿਕਾਰੀ ਹਨ, ਜਿਹਨਾਂ ਦੇ ਮਨ ਵਿੱਚ ਹੋਰ ਕੋਈ ਇੱਛਾ ਨਹੀਂ। ਸੋ ਇੱਕੋ ਇੱਕ ਵਾਹਿਗੁਰੂ ਨੂੰ ਜਿਹੜੇ ਚਾਹੁੰਦੇ ਹਨ ਕਿ ਸੱਚੇ ਪਾਤਸ਼ਾਹ ਹੋਰ ਕੋਈ ਲੋੜ ਨਹੀਂ। ਸੋ ਇੱਕੋ ਇੱਕ ਤੁਹਾਡੀ ਲੋੜ ਹੈ, ਤੁਸੀਂ ਕਿਰਪਾ ਕਰਕੇ ਮਿਲ ਪਾਓ। ਉਹ ਜੇ ਉੱਤਮ ਅਧਿਕਾਰੀ ਰੂਪ ਤਾਂਬੇ ਵਰਗੇ ਹਨ, ਉਹ ਐਸੇ ਬ੍ਰਹਮ ਗਿਆਨੀਆਂ ਦੀ ਸੰਗਤ ਕਰ ਲੈਣ ਤਾਂ ਉਹ ਬ੍ਰਹਮ ਰੂਪ ਹੀ ਹੋ ਜਾਂਦੇ ਹਨ, ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ। ਸੋ ਐਸਾ ਸੋਧੇ ਹੋਏ ਪਾਰੇ ਵਰਗਾ ਕਿ ਜਿਹਨਾਂ ਦਾ ਪਵਿੱਤਰ ਮਨ ਹੈ ਗੁਰਮੁਖ ਪਿਆਰਿਆਂ ਦਾ, ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ। ਸੋ ਇਹ ਐਸੀ ਅਵਸਥਾ ਦੀ ਪ੍ਰਾਪਤੀ ਵਾਸਤੇ ਸਾਨੂੰ ਮਨ ਨੂੰ ਰੋਕਣਾ ਪਵੇਗਾ, ਮਨ ਨੂੰ ਜਿੱਤਣਾ ਪਵੇਗਾ। ਮਨ ਹੈ ਬੜਾ ਭਾਰੀ ਚੰਚਲ, ਮਨ ਦੇ ਮਾਰੇ ਮਰ ਗਿਆ ਕਾਜਲੀ ਮੁੱਲਾ ਸੇਖ, ਵੱਡੇ ਵੱਡੇ ਕਾਜਲੀ ਤੇ ਮੁੱਲਾ ਤੇ ਸੇਖ ਤੇ ਰਿਖੀ ਤੇ ਮੁਨੀ ਮਨ ਨੂੰ ਕਾਬੂ ਕਰਦੇ ਕਰਦੇ ਵਿਚਾਰੇ ਉਹਦੇ ਮਨ ਦੇ ਕਾਬੂ ਆ ਕੇ ਤੇ ਅੰਤਰੋਂ ਬੁਰੀ ਹਾਲਤ ਹੋਈ। ਮਾਇਆ ਦਾ ਸੁਭਾਅ ਹੀ ਐਸਾ ਜਿਹੜਾ ਆਪਣੇ ਪਾਸੇ ਵੱਲ ਲਾ ਕੇ ਪਰਮੇਸ਼ਰ ਭੁਲਾ ਦਿੰਦੀ ਹੈ। ਇਹ ਮਾਇਆ ਦਾ ਅਸਰ ਜਿਸ 'ਤੇ ਪੈ ਗਿਆ ਉਹਦੇ ਬੜੇ ਪਲਟੇ ਇਹ ਲਵਾਉਂਦੀ ਹੈ। ਸੋ ਖਾਲਸਾ ਜੀ, ਮਤਾਂ ਕੋਈ ਮਾਣ ਕਰੇ ਕਿ ਮੈਂ ਵੱਡਾ ਭਾਰੀ ਗਿਆਨਵਾਨ ਹਾਂ, ਮੇਰੇ ਮਨ 'ਤੇ ਅਸਰ ਨਹੀਂ ਕੋਈ ਕਿਸੇ ਹੋਰ ਗੱਲ ਦਾ ਪੈ ਸਕਦਾ। ਵੱਡੇ ਵੱਡੇ ਜਿਹੜੇ ਜਨਕ ਵਰਗੇ ਸਨ 8-8 ਸਾਲ, ਉਹਨਾਂ ਨੂੰ ਵੀ ਭਰਮ ਪਿਆ ਰਿਹਾ। 8 ਸਾਲ ਜਨਕ ਨੂੰ ਭਰਮ ਪਿਆ ਸੀ, ਜਿਹੜਾ ਵਿਦੇਹੀ ਸੀ। ਸੀਤਾ ਜੀ ਦਾ ਪਿਤਾ ਜਨਕ ਜੀ ਨੂੰ 8 ਸਾਲ ਭਰਮ ਪਿਆ, 1-2 ਸਾਲ ਵੀ ਨਹੀਂ। ਜਿਸ ਜਨਕ ਨੇ ਸਾਰੇ ਨਰਕ ਖਾਲੀ ਕਰਾ ਦਿੱਤੇ ਸਨ, ਪਰ 8 ਸਾਲ ਭਰਮ ਉਹਨੂੰ ਵੀ ਪੈ ਗਿਆ, ਅਸ਼ਟਾ ਬੱਕਰ ਨੇ ਦੂਰ ਕੀਤਾ। ਇਸੇ ਤਰ੍ਹਾਂ ਸੋ ਖਾਲਸਾ ਜੀ, ਸ਼ਾਸਤਰ ਰਚਣ ਵਾਲੇ ਮੁਨੀ ਨੇ ਵਿਆਸ ਨੂੰ ਕਹਿ ਦਿੱਤਾ ਕਿ ਮੇਰੇ ਵਰਗੇ ਗਿਆਨਵਾਨ ਨੂੰ ਮਾਇਆ ਤਾਂ ਨਹੀਂ ਕੁਛ ਹੋ ਸਕਦੀ। ਕਹਿਣ ਲੱਗੇ ਨੇ ਰੱਬ ਦੀ ਮਾਇਆ ਬੜੀ ਭਾਰੀ ਕਠਿਨ ਹੈ, ਇਸ ਤੋਂ ਬਚ ਕੇ ਰਹਿਣਾ ਚਾਹੀਦਾ, ਮਾਣ ਨਹੀਂ ਕਰਨਾ। ਕਹਿਣ ਲੱਗੇ ਨਹੀਂ, ਮੇਰਾ ਭਲਾ ਕੀ ਪਤੰਜਲੀ ਜੀ, ਉਹ ਕਹਿਣ ਲੱਗੇ ਮੇਰਾ ਭਲਾ ਕੀ ਵਿੱਚ ਵਿਗਾੜ ਸਕਦੀ ਹੈ। ਕਹਿਣ ਲੱਗੇ ਅੱਛਾ। ਸੋ ਖਾਲਸਾ ਜੀ, ਵਿਆਸ ਜੀ ਦੇ ਨਾਲ ਚਰਚਾ ਹੋ ਰਹੀ ਸੀ, ਵਿਆਸ ਨੇ ਸ਼ਕਤੀ ਦੇ ਨਾਲ ਇੱਕ ਜੰਝ ਰਚੀ ਤੇ ਆਪ ਲਾੜੀ ਬਣਿਆ ਤੇ ਲਾੜਾ ਤੇ ਜੰਝ ਸਾਰੀ ਬਣੀ। ਸ਼ਾਮ ਦਾ ਮੌਕਾ ਸੀ, ਇਸ ਲਾੜੀ ਨੂੰ ਇੱਥੇ ਛੱਡ ਕੇ ਤੇ ਜੰਝ ਹੀ ਚਲੇ ਗਏ। ਰਾਤ ਪੈ ਗਈ, ਇਹ ਕਹਿਣ ਲੱਗੀ ਆ ਕੇ ਰਿਖੀ ਜੀ ਮੇਰੇ ਤੇ ਕਿਰਪਾ ਕਰੋ, ਮੈਂ ਇਕੱਲੀ ਇੱਥੇ ਰਹਿ ਗਿਆ ਤੇ ਮੈਨੂੰ ਕੋਈ ਸ਼ੇਰ ਵਗੈਰਾ ਡਾਕੂ ਨਾ ਤੰਗ ਕਰੇ, ਮੈਂ ਰਾਤ ਤੁਹਾਡੇ ਆਸ਼ਰਮ ਤੇ ਕੱਟ ਲਵਾਂ। ਕਹਿਣਗੇ ਚੰਗਾ, ਇਸ ਮੱਟ ਦੇ ਵਿੱਚ ਰਾਤ ਕੱਟ ਲੈ, ਪਰ ਇੱਥੇ ਰਾਤ ਨੂੰ ਬੈਨ ਤਾਂ ਆਉਂਦੇ ਨੇ, ਉਹ ਜੇ ਆ ਕੇ ਕਹਿਣ ਦਰਵਾਜ਼ਾ ਖੋਲ ਤੇ ਅੰਦਰੋਂ ਖੋਲੀ ਨਾ ਕੁੰਡਾ ਉਡਾ ਲੈ। ਕਹਿੰਦੇ ਚੰਗਾ, ਭਾਵੇਂ ਮੇਰਾ ਨਾਮ ਹੀ ਲੈਣ ਤਾਂ ਵੀ ਨਾ ਖੋਲੀ। ਸਤਿਵਚਨ, ਇਹ ਸੀ ਵਿਆਸ ਅੰਦਰ ਜਾ ਕੇ ਬਹਿ ਗਿਆ ਤੇ ਬਹੁਤੀ ਸੁਰੀਲੀ ਆਵਾਜ਼ ਨਾਲ, ਸ਼ਕਤੀ ਨਾਲ ਸੁਰੀਲੀ ਆਵਾਜ਼ ਬਣਾ ਲਈ ਤੇ ਵੇਦਾਂ ਦੀਆਂ ਰੀਚਾਂ ਗਾਉਣ ਲੱਗਾ। ਐਸਾ ਮਨ ਭਰਮਿਆ ਇਸ ਮੁਨੀ ਦਾ, ਚਿੱਤ ਵਿਕਾਰੀ ਹੋ ਗਿਆ। ਵਿਕਾਰੀ ਹੋਣ ਤੋਂ ਇਹਨੇ ਜਾ ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੜਕਾਉਣ ਤੋਂ ਕਹਿਣ ਲੱਗਾ ਅੰਦਰੋਂ ਵਿਆਸ ਇਸਤਰੀ ਬਣਿਆ ਹੋਇਆ, ਕਹਿਣ ਲੱਗਾ ਮੈਂ ਨਹੀਂ ਦਰਵਾਜ਼ਾ ਖੋਲਣਾ, ਤੂੰ ਦਇਆ ਤਾਂ ਕੋਈ। ਕਹਿੰਦੇ ਨਹੀਂ ਦਇਆ ਤਰੀ, ਮੈਂ ਮੁਨੀ ਹੈ। ਸੋ کہنے لگے کہ نہیں میں نہیں دروازہ کھولاں گی. اخیر خالصہ جی اوپر مٹ پاڑیا, مٹ پاڑ کے جب نمکن لگا تو شریر پارا سی, وہ جہاں مگ جہا کیا وہ چھوٹا سی, وہ پٹھا لمکن لگا. پھر بیاس جی پوچھتے دس وا جانوار کہاؤ والا شاستر رکھنے والا تیری کی حالت ہے؟ تو بری حالت ہوں کدے مان نہیں کرنا کہ میرا من بڑا قابو ہے, میرا من بڑا بلوان, میں جانوان بن چکا ہے, کدے بھی نہیں. تو ایک مہاتما سی تو تپسیا کریا کرن, من کافی مان ہو گیا کہ میں بڑا تپسوی ہوں, مایا نہیں پوچھ سکتی. تو اس کی پرکھ کرنے واسطے مایا آئی, اس چیز کا روپ دھار کے پہلے تو دوروں ہی متھا جہا ٹیک کے مڑ گئی, اگلے دن ہور نیڑے آئی, اگلے دن ہور نیڑے. پھر یہ سمادھی لائی بیٹھے سی تے جنگل کے پھل بڑے سونے توڑ کے کول رکھ کے متھا ٹیک کے چلے گئے. یہ پھل کھادے کہتے بڑے سواد ہے. اگلے دن وہ مٹھائی بنا کے لے آئی, وہ بھی کھا کے کہنے لگے تو ہور بڑی سواد ہے. اینے نو آ کے وہ مایا سی استری روپ نیڑے آ کے متھا ٹیک کے کول بہ گئی. پھر یہ کہنے لگے تو کون ہے؟ چلی جا, مہاتما جی تے درشن کرنا آئے ہیں, پاپی لوگ ہیں, تھی پروپکاری ہو, تے درشن کیتے پاپ نہیں دے رہے, تو ٹھر گیا ہے, بہ لین جو کڑی کول. وہ بہ دیتی پڑھ کے اس کو بھی نیڑے آ گئی. اگلے دن بھی کوئی دکھ سکھ کر لیے دسن لگی اپنا سبھاؤ, پر نیڑے نیڑے آن تو من بھرمدا گیا اس منی کا. سو ایک دن یہ اپنے ہاتھ میں کنڈیالا لے کے آئے, کنڈیالا لے کے. سو یہ پوچھنے لگا کہ تم کون ہے؟ کہنے لگے میں تو ہوئی, تھی دسو کون؟ تو کہنے لگے میں رکھی ہوں منی ہوں. کہنے لگے اچھا, تو میں رکھی ہوں منیا کیا سواری کرنے والی ہوں, میں مایا ہوں. کہتے تو کیویں سواری کرنی ہے؟ کہتے جڑا اڑی والا ہوگا نا وہ منہ میں کنڈیالا دے کے تو وہ اوپر چڑھ دینی ہے. تو یہ کہنے لگا جڑا میرے ورگا منی ہوگی, کہتے تیرے ورگے تو کنڈیالے کی بھی کوئی لوڑ نہیں, تیرے ورگے تو میں ایویں سواری کر لینی, تیرے ورگا تو قابو آیا ہی کیا ہے. حیران ہوا کہ میرے ورگا بھی؟ کہتے ہاں, دیکھ لیں کدے نظارہ وکھاواں گے. تین کچھ دن گزر گئے, یہ مایا پھر آئی ہور نرکی کا روپ دھار کے شکتی نال منہ بڑا پاستا. رستے نری سی وہ بڑی بھرمی لگن لگی. تو شام کا موقع ہو گیا, رکھی کے پاس بیٹھے تو کہنے لگے جی میرے آگیا دے, میں ہوں پنڈ نہیں جاوا, اپنے گھر نہیں جاوا, رات نہیں تے پاس رہنا. وہ کہنے لگے ہاں بھی سارے پاس رات نہیں رہنا, اسی تیاگی برہمچاری لوگ. کہنے چنگا, جب وہ تر لگی کہ منہ بڑا پیا ہے, رستے نری بڑی ہے, میں تو کدے پانی پیر نہیں پایا, کہ تھی کرپا کرو میرے پرے تک آ رہے ہو. کہنے چلو چل دے. جب وہ ندی کے نیڑے گئی, ندی کافی چڑی ہوئی سی, کہنے لگی جی ہوں کرپا کرو میرے ندی تو پار تک کرو. کہنے چنگا, کہتے میرے کنےڑیا سے چڑھ, موڈیا سے چڑھ, موڈیا سے چڑھا رہی کتے کتنے پانی گوڈے گوڈے لک لک جب آیا تو اڈیاں مار لگی اس کو. کہنے لگے تو کون ہے؟ کہتے میں مایا, دیکھ لا بنا کنیا تو سواری کی ہے کہ نہیں تیرے سے. تو پھر اتنے نہ ندی نہ اتنے مایا, یہ بچارا چڑیا ہی رہ گیا. تو اس پرکار یہ مایا کا سبھا جا بڑا برا, اس نے وڈیا وڈیا چھڑ لیا. پرمے سرنر دیوی دیوا, پرمے سدھ ساد کبرا نیوا, پرم پرم مان کھڈا ہے کالے, دوپر مہا جسم اے مان. تو گرو پیارے اس مایا ولو اپنے من کو روکنا گرو کی کرپا بڑا نہیں ہو سکتا. پر مت منا کر, من کرے مان کر لے میں وڈا جانوان بن گیا, میں وڈا سنت بن گیا, میں نے وڈی کتھا آئی ہے, میرے لوگ پرچار بڑا سن رہے, میں وڈا پجنیک ہاں, کدے مان نہیں کرنا. ہر موقع سے ڈر کے رہنا, ہر موقع سے اپنے من قابو بھی رکھنا ہے. جنہ جنہ نے اپنے من قابو بھی نہیں رکھا انہوں کی دردشا ہوئی. حضور کہتے ہیں کون کون نہیں پتریا, کون کون نہیں پتریا تمری پرتی. تو منا کون کون نہیں پتریا, نام ڈگن کا پت ہونا, ڈگ پینا, گر جانا. کون کون نہیں ڈگیا جنہیں منا تیرے سے پرتیت کرنی, بھروسہ کر لیا کہ میرا من قابو بھی ہے, میرا من واس ہے. جنہوں جنہوں نے تیرے سے بھروسہ کیا وہ سارے انتروں گر گئے, ڈگ گئے. تو اس واسطے من کا بھروسہ نہیں کدے بھی کرنا, من سے یقین نہیں کدے کرنا کہ ہوں میرا من قابو ہے, ہوں میرا من بڑا وس ہے, یہ کدے بھی مان نہیں کرنا. ایک پارس ناس لایا ہوا ہے. تو خالصہ جی اس ویلے پنج پیارے صاحب گرو گرنتھ صاحب جی کے تابے سشوبت ہیں, جنہوں نے پاگ جاگتے ہیں, امرت شکل جنہوں نے تیار کیا ہے, وہ سنے کیسی اسنان پنجا کتار کے ریاست تیار پر تیار ہو کے پہنچ کے گرو کے جہاز سے چڑھو, تو نگورے پورے بھی جوس لا کے گرو والے بن کے جنم سفلا کرو. ہوں سمے انہوں نے ادھر پہنچ جانا چاہیے. تو یہ پارسناتھ راجا بڑا یہ ودوان بھی بڑا سی, تے شسترتھار بھی بڑا تگڑا سی. انہیں خیال کر لیا کہ میں دنیا کے سارے راجے جیت کے کسی راج میں جگ کرانا. 20,000 ਰਾਜਾ ਜਿੱਤ ਕੇ ਕੈਦੀ ਕਰ ਲਿਆ। ਉਸ ਨੇ ਪੁੱਛ ਲਿਆ ਸਾਰੇ ਰਾਜਿਆਂ ਦੇ ਪਾਸੋਂ ਹੋਰ ਕੋਈ ਐਸਾ ਰਾਜਾ ਹੈ ਜਿਹੜਾ ਕਾਬੂ ਵਿੱਚ ਨਹੀਂ ਆਇਆ, ਤੇ ਇੱਕ ਗਿਆਨਦੇਵ ਰਾਜਾ ਸੀ ਦਸਮ ਪਾਤਸ਼ਾਹ ਜਿਹਨੇ ਇੱਕ ਕਥਾ ਦਸਮ ਗੁਰੂ ਗ੍ਰੰਥ ਸਾਹਿਬ ਚ ਲਿਖੀ ਹੈ। ਤੋ ਇੱਕ ਗਿਆਨਦੇਵ ਰਾਜਾ ਕਹਿਣ ਲੱਗਾ ਜੀ ਜੇ ਖੂਨ ਮੁਆਫ ਕਰੋ ਤਾਂ ਮੈਂ ਦੱਸਦਾ। ਕਹਿੰਦੇ ਤੈਨੂੰ ਮੁਆਫ। ਕਹਿਣ ਲੱਗੇ ਚੰਗਾ, ਸਮੁੰਦਰ ਦੇ ਵਿੱਚ ਇੱਕ ਮੱਛ ਹੈ, ਉਹਦੇ ਪੇਟ ਦੇ ਵਿੱਚ ਇੱਕ ਜੋਗੀ ਹੈ, ਉਹ ਤੈਨੂੰ ਦੱਸੇਗਾ। ਕਹਿਣ ਲੱਗੇ ਚੰਗਾ। ਮੱਛ ਬੜੇ ਯਤਨਾਂ ਨਾਲ ਪਕੜਿਆ, ਉਹਦਾ ਪੇਟ ਭਾਰਿਆ ਤੇ ਵਿੱਚੋਂ ਨਿਕਲਿਆ ਮਛੰਦਰ ਨਾਥ। ਮਛੰਦਰ ਨਾਥ ਨੇ ਪੁੱਛਿਆ ਦੱਸ ਵੀ ਕੌਣ ਹੈ ਜਿਹੜਾ ਰਾਜਾ ਮੇਰੇ ਕਾਬੂ ਨਹੀਂ ਆਇਆ। ਉਹ ਕਹਿਣ ਲੱਗਾ ਇਹ ਪਾਰਸਨਾਥ, ਉਹ ਸਭ ਤੋਂ ਵੱਡਾ ਰਾਜਾ ਤੇ ਸਭ ਤੋਂ ਤੇਰਾ ਵੱਡਾ ਦੁਸ਼ਮਣ, ਤੇ ਰਹਿੰਦਾ ਵੀ ਸਭ ਤੋਂ ਨੇੜੇ ਹੈ, ਹੈ ਤਾਂ ਸੁਆਤੀ। ਕਹਿਣ ਲੱਗੇ ਉਹ ਕਿਹੜਾ? ਕਹਿੰਦੇ ਉਹ ਹੈ ਮਨ, ਤੇਰਾ ਮਨ ਤੇਰੇ ਕਾਬੂ ਨਹੀਂ। ਹਜ਼ੂਰ ਦੇ ਸ੍ਰੀਮੁਖ ਵਾਕ ਹਨ, ਗੁਰਦੇ ਨੇ ਕਿਹਨੂੰ ਸਮਝਾਈ ਹੈ, ਮਨ ਰਾਜਾ ਸੁਲਤਾਨ। ਇਹ ਮਨ ਰਾਜਿਆਂ ਦਾ ਰਾਜਾ, ਵੱਡਾ ਭਾਰੀ ਸੁਲਤਾਨ ਬਣਿਆ ਫਿਰਦਾ, ਸਤਿਗੁਰਾਂ ਤੋਂ ਬਿਨਾਂ ਨਹੀਂ ਸਮਝਾਇਆ ਜਾਂਦਾ। ਕਹਿਣ ਲੱਗੇ ਅੱਛਾ, ਮੈਂ ਯਤਨ ਕਰਾਂਗਾ, ਜਾ ਕੇ ਬੈਠਾ ਸਮਾਧੀ ਲਾ ਵੀ ਮਨ ਚੁਕੇ ਨਾ, ਕਦੇ ਕਿਸੇ ਰਾਜ ਨੂੰ ਕਿਵੇਂ ਪਕੜਿਆ, ਫਲਾਣੇ ਨਾਲ ਯੁੱਧ ਕਿਵੇਂ ਕੀਤਾ, ਮੈਂ ਰਾਜ ਕਿਵੇਂ ਕਰਾਂਗਾ, ਮੈਂ ਰਾਜ ਭਾਗ ਆਪਣਾ ਕਿਵੇਂ ਚਲਾਵਾਂਗਾ। ਮਨ ਭਟਕਦਾ ਫਿਰਦਾ, ਕਦੇ ਰਾਣੀਆਂ ਵੱਲ, ਕਦੇ ਘੋੜਿਆਂ ਵੱਲ, ਕਦੇ ਖਜ਼ਾਨੇ ਵੱਲ, ਕਦੇ ਫੌਜਾਂ ਵੱਲ, ਨਹੀਂ ਟਿਕਿਆ। ਯਤਨ ਕੀਤਾ, ਕਾਹਲਾ ਪੈ ਗਿਆ ਅਖੀਰ। ਇਹ ਕਹਿਣ ਲੱਗਾ ਮੇਰੇ ਮਨ ਨੇ ਕਾਬੂ ਆਇਆ, ਇਹ ਆਕੀ ਹੈ ਮੈਥੋਂ, ਇਸ ਵਾਸਤੇ ਮੇਰੇ ਲਈ ਚਿਠਾ ਬਣਾਓ, ਮੈਂ ਖੜ ਜਾਵਾਂ। ਸਿਆਣੇ ਨੇ ਕਿਹਾ ਖੜ ਨਹੀਂ ਦੇਵਾਂਗੇ, ਇਹਨੇ ਆਪ ਕੈਲਾਸ਼ ਪਰਬਤ ਤੇ ਆਪ ਚਿਠਾ ਬਣਾਈ। ਰਾਣੀਆਂ ਨੇ ਰੋਕਿਆ, ਵਜ਼ੀਰਾਂ ਨੇ ਰੋਕਿਆ, ਪਰਜਾ ਨੇ ਰੋਕਿਆ, ਰਾਜਿਆਂ ਨੇ ਵੀ ਰੋਕਿਆ, ਨਹੀਂ ਰੁਕਿਆ ਰਿਹਾ। ਅਖੀਰ ਅੱਗ ਲਾ ਕੇ ਕੈਲਾਸ਼ ਪਰਬਤ ਤੇ ਉਸ ਦੇ ਵਿੱਚ ਆਤਮ ਹੱਤਿਆ ਕਰਕੇ ਸੜ ਗਿਆ, ਪਰ ਮਨ ਨੂੰ ਵਸ ਨਹੀਂ ਕਰ ਸਕਿਆ ਪਾਰਸਨਾਥ ਰਾਜਾ ਜਿਹੜਾ। ਇਸ ਵਾਸਤੇ ਗੁਰੂ ਪਿਆਰਿਓ, ਇਹ ਮਨ ਬੜਾ ਭਾਰੀ ਚੰਚਲ ਹੈ, ਮਨ ਬੜਾ ਭਟਕਣ ਵਾਲਾ ਹੈ, ਨਾ ਕਾਬੂ ਆਉਣ ਵਾਲੀ ਚੀਜ਼ ਹੈ। ਸੋ ਇਹਨੂੰ ਕਾਬੂ ਕਰਨ ਵਾਸਤੇ ਇੱਕੋ ਇੱਕ ਬੇਨਤੀ ਜਿਵੇਂ ਕੀਤੀ ਹੈ ਕਿ ਬਾਣੀ ਦੀ ਬੂਟੀ ਅਭਿਆਸ ਦਾ ਵੱਟਾ ਨਿਸ਼ਚਿਤ ਸੁਨਹਿਰਾ ਲੈ ਕੇ ਰਗੜੀਏ, ਤੇ ਤਾਪੀ ਅਗਨੀ ਦੇ ਵਿੱਚ ਇਹਨੂੰ ਤਪਾਈਏ, ਵਿਖੇ ਵਾਸਤੇ ਮੇਟੀਏ, ਤੇ ਵਾਰਾਜ ਤੇ ਅਭਿਆਸ ਵਿੱਚ ਫਰਕ ਨਾ ਪੈਣ ਦਈਏ, ਨਿਸ਼ਚਿਤ ਸਿਦਕ ਵਿੱਚ ਫਰਕ ਨਾ ਪੈਣ ਦਈਏ। ਫਿਰ ਗੁਰੂ ਦੀ ਕਿਰਪਾ ਦੇ ਨਾਲ ਇਹ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋ। ਜਦੋਂ ਪੂਰਨ ਕਿਰਪਾ ਗੁਰੂ ਕੀ ਹੋਵੇਗੀ ਤਾਂ ਇਹ ਮਨ ਵਸ ਵਿੱਚ ਆ ਜਾਵੇਗਾ। ਸੋ ਇਹ ਜਿਹੜਾ ਚੰਚਲ ਮਨ ਹੈ, ਜੋ ਚੰਚਲ ਸੁਪਨੇ ਹੋਏ ਤੁਰ ਜਾਏ, ਸੁਤ ਰੂਪ ਸੰਸਾਰ ਦੇ ਵਿੱਚ ਉਲਝਿਆ ਰਹਿੰਦਾ, ਫਸਿਆ ਰਹਿੰਦਾ ਖਾਣ ਪੀਣ ਭੋਗਣ ਦੇ ਵਿੱਚ। ਸੋ ਇਸ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਜ ਇਸ ਚੰਚਲ ਮਨ ਨੂੰ ਰੋਕਣ ਵਾਸਤੇ ਸਾਨੂੰ ਸਿੱਖਿਆ ਦੇ ਰਹੇ ਨੇ। ਇਹ ਰੁਕਦਾ ਕਿਵੇਂ ਹੈ? ਇਹ ਸੰਗਤ ਵਿੱਚ ਆ ਕੇ ਰੁਕਦਾ ਹੈ, ਹੋਰ ਕਿਸੇ ਪਾਸੇ, ਹੋਰ ਕਿਸੇ ਤਰੀਕੇ ਨਾਲ ਨਹੀਂ। ਸੋ ਹਜ਼ੂਰ ਕਹਿੰਦੇ ਹਨ, ਸਤ ਸੰਗਤ ਸਾਧ ਪਾਈ ਵੱਡ ਭਾਗੂ, ਮਨ ਚਲਤਾ ਭਇਓ ਅਰੁੰਦਾ। ਚਲਤਾ ਨਾਮ ਚੰਚਲ ਦਾ, ਜਿਹੜਾ ਚੰਚਲ ਮਨ ਹੈ ਭਇਓ ਹੋ ਗਿਆ, ਅਰੁੰਦਾ ਨਾਮ ਇਸ ਸਿੱਖ ਦਾ, ਏਕਣ ਦਾ ਨਾਮ ਹੈ। ਆ ਗੁਰਮੁਖ ਪਿਆਰੀ ਸੰਗਤ ਜੀ, ਜੇ ਮੀਂਹ ਪੈ ਰਿਹਾ ਤਾਂ ਅੰਦਰ ਆਉਣ ਦਾ ਯਤਨ ਕਰੋ, ਇੱਥੇ ਪਿੱਛੇ ਵੀ ਸੰਗਤ ਬਹਿ ਸਕਦੀ ਹੈ, ਜਿਹਨਾਂ ਨੇ ਇਸ਼ਨਾਨ ਕੀਤਾ ਉਹ ਗੁਰਮੁਖ ਇੱਥੇ ਪਿੱਛੇ ਆ ਕੇ ਬਹਿ ਜਾਓ ਭਾਈ, ਜਗ੍ਹਾ ਕਾਫੀ ਖਾਲੀ ਹੈ, ਹੋਰ ਸੰਗਤ ਆ ਜਾਵੇਗੀ। ਅਮਰਧਾਰੀ ਸਿੰਘ ਇੱਥੇ ਨੇੜੇ ਆ ਜਾਣੇ ਚਾਹੀਦੇ ਨੇ, ਇੱਥੇ ਵਿੱਚ ਵੀ ਜਿੰਨੀ ਜਗ੍ਹਾ ਹੋਰ ਸੰਕੋਚ ਕਰਕੇ ਸੰਗਤ ਬਾਹਰ ਜਿੰਨੀ ਵੱਧ ਤੋਂ ਵੱਧ ਆ ਸਕੇ, ਉਹਨਾਂ ਯਤਨ ਕਰੋ, ਹੋਰ ਨੇੜੇ ਹੋਵੋ ਜਾਂ ਚੁੱਕਣ ਦੀ ਲੋੜ ਪਵੇ ਤਾਂ ਤਖ਼ਤ ਪੋਸ਼ ਵੀ ਚੱਕ ਲੈਣਾ ਚਾਹੀਦਾ ਹੈ। ਸੋ ਜਿੰਨੇ ਨੇੜੇ ਆ ਜਾਵਾਂਗੇ ਉਨਾ ਹੀ ਚੰਗਾ। ਸੋ ਇੱਕ ਵਾਰੀ ਸਾਰੀ ਸੰਗਤ ਕਹੋ ਗੱਜ ਕੇ ਸਤਨਾਮ, ਦੁਬਾਰਾ ਭਾਈ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਸੋ ਖਾਲਸਾ ਜੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਇਸ ਮਨ ਨੂੰ ਵਸ ਕਰਨ ਵਾਸਤੇ ਸਤਸੰਗਤ ਹੈ ਕੇਵਲ, ਸਤਸੰਗਤ ਮਿਲ ਰਹੀਆ ਮਾਧੋ ਜੈਸੇ ਮਦ ਮਖੀਰਾ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਪਰਿਆ। ਸਤਸੰਗਤ ਵਿੱਚ ਮਿਲ ਤੋਂ ਹੀ ਸੰਸਾਰ ਸਮੁੰਦਰ ਤੋਂ ਪਰਿਆ ਜਾ ਸਕਦਾ ਹੈ। ਸੋ ਸੰਗਤ ਕਿਸ ਦਾ ਨਾਮ ਹੈ? ਦੋਹਾਂ ਦੇ ਮਿਲਾਪ ਦਾ ਨਾਮ ਸੰਗਤ ਹੈ। ਦੋ ਜੁੜ ਜਾਣ ਚੀਜ਼ਾਂ ਤੁਹਾਨੂੰ ਸੰਗਤ ਕਹਿੰਦੇ, ਇੱਕ ਦੂਜੇ ਨਾਲ ਇਹਨਾਂ ਨੇ ਸੰਗਤ ਮਿਲ ਗਏ ਨੇ, ਇਕੱਲਾ ਇੱਕੋ ਇੱਕ ਹੀ ਹੈ ਇਸ ਵਾਸਤੇ। ਪਰ ਸੰਗਤ ਉਸ ਦਾ ਨਾਮ ਵੀ ਹੈ ਜਿਸ ਦੇ ਨਾਲ ਮਿਲ ਕੇ ਨਾ ਕੋਈ ਲਾਭ ਤੇ ਨਾ ਕੋਈ ਘਾਟਾ ਪਵੇ। ਉਹ ਆਮ ਸੰਗਤ, ਆਮ ਜੁੜਨਾ ਮਿਲਣਾ, ਸੋ ਪਰਮਾਤਮਾ ਦੀ ਇੱਛਾ ਨੂੰ ਲੈ ਕੇ ਸਿੱਧੇ ਸਿੱਧ ਮਿਲਣ ਦਾ ਨਾਮ ਵੀ ਸੰਗਤੀ ਹੈ। ਸੋ ਇੱਕ ਸੰਗਤ ਹੁੰਦੀ ਹੈ, ਇੱਕ ਸਤਸੰਗਤ, ਇੱਕ ਸਾਧ ਸੰਗਤ ਹੁੰਦੀ ਹੈ, ਇੱਕ ਪ੍ਰਸੰਗਤ ਹੁੰਦੀ ਹੈ, ਇੱਕ ਸਤਸੰਗਤ ਹੁੰਦੀ ਹੈ, ਇੱਕ ਸਾਧ ਸੰਗਤ ਹੁੰਦੀ ਹੈ। ਸੋ ਸਤਸੰਗਤ ਜੋ ਸਤਸਰੂਪ ਦੀ ਸੰਗਤ ਭਲੀ ਪ੍ਰਕਾਰ ਗਤ ਪ੍ਰਾਪਤੀ ਕਰਾ ਦੇਵੇ ਉਹ ਸਤਸੰਗਤ ਕਹੀਦਾ, ਤੇ ਸਾਧ ਸੰਗਤ ਸਾਧੂਆਂ ਦੀ ਸੰਗਤ। ਸਾਧ ਕਿਸੇ ਫਿਰਕੇ ਜਾਂ ਲਿਬਾਸ ਤਾਂ ਭੇਸ ਦਾ ਨਾਮ ਨਹੀਂ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਹੁਣ ਸਾਧ ਵਹੀ ਜਗ ਜਾਣੀਆਂ ਜਾਂ ਕਹਿ ਨਹੀਂ ਉਪਾਦ ਮਨ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਪਰਉਪਕਾਰ ਨਿਸ਼ਚਿਤ ਉੱਤੇ ਨਾ ਹੀ ਕਸ਼ਟੋਚ, ਸਹਿਕਾਰਜ ਸਿੱਧਤੀ ਪ੍ਰਾਇ ਕਾਰਜ ਸਾਹਿਤੀ ਸਾਧ। ਜਿਨ੍ਹਾਂ ਨੇ ਆਪਣਾ ਮੁਕਤ ਹੋਣ ਦਾ ਕਾਰਜ ਕਰ ਲਿਆ ਹੈ, ਤੇ ਪ੍ਰਾਣ ਮੁਕਤ ਕਰਨ ਵਾਸਤੇ ਲੱਕ ਬੰਨਿਆ ਹੋਇਆ ਉਹਨਾਂ ਦਾ ਨਾਮ ਹੈ ਸਾਧ। ਐਸੇ ਸਾਧੂਆਂ ਦੀ ਸੰਗਤ ਜਿਹੜੀ ਹੈ ਤਾਂ ਇਸ ਪ੍ਰਕਾਰ ਉਸ ਸੰਗਤ ਵਿੱਚ ਮਿਲਣ ਕਰਕੇ ਮਨ ਅਕਾਗਰ ਹੁੰਦਾ ਹੈ। ਪਰ ਇਹ ਸਾਧ ਸੰਗਤ ਤੇ ਸਤਸੰਗਤ ਬੜੀ ਉੱਚੀ ਚੀਜ਼ ਹੈ।